ਜੇ ਕੋਈ ਕਹਿੰਦਾ ਮੈਂ ਦਿਖਾ ਕੀ ਹੈ, ਸਰੀਰ ਹੀ ਦਿਖਾਊਗਾ ਖੜਾ, ਇਹ ਤਾਂ ਮਿੱਟੀ ਹੈ, ਤੂੰ ਮਾਇਆ ਦਿਖਾ ਕੀ ਹੈ ਤੇਰੀ, ਜਿਹੜੀ ਮਾਇਆ ਉਹ ਦਿਖਾ ਕੀ ਹੈ, ਉਹ ਕੁਛ ਵਧੀ ਹੈ, ਫਿਰ ਕੁਛ ਵਧੀ
ਜੋਗੀ ਜਤੀ ਬ੍ਰਹਮਚਾਰੀ
ਕਹਿੰਦਾ ਮੈਂ ਨਹੀਂ ਕੁਛ ਨਹੀਂ, ਉਹ ਵੀ ਕੁਛ ਨਹੀਂ ਹੈ, ਮੈਂ ਵੀ ਕੁਛ ਨਹੀਂ ਹੈ, ਇਹ ਭਰਮ ਤੋਂ ਪੈਦਾ ਹੋਏ ਹੋਏ ਨੇ ਦੋਵੇਂ ਲਫ਼ਜ਼, ਦੋਵੇਂ ਲਫ਼ਜ਼ ਭਰਮ ਤੋਂ ਪੈਦਾ ਹੋਏ ਨੇ, ਮੈਂ ਵੀ ਹਾਂ ਵੀ, ਜੇ ਭਰਮ ਗਿਆ ਫਿਰ ਦੋਵੇਂ ਚਲੇ ਗਏ, ਫਿਰ ਦੋਵੇਂ ਖੋਏ ਗਏ, ਮੈਂ ਹਾਂ ਦੋਵੇਂ ਵਿੱਚੋਂ ਖੋਏ ਗਏ। ਹਾਂਜੀ,
ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ,
ਜੋਗੀ ਜਤੀ ਬ੍ਰਹਮਚਾਰੀ,
ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ,
ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਰਾਜੇ ਜਿੰਨੇ ਵੀ ਹੋਏ ਨੇ,
ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤਾ ਹੈ,
ਜਿਹੜੇ ਛਤਰੀਆਂ ਦੀ ਛਾਇਆ ਚ ਕਈ ਕਈ ਕੋਸ ਤੱਕ ਚੱਲਦੇ ਸੀ, ਕਿਵੇਂ ਚੱਲਦੇ ਸੀ, ਇੱਧਰ ਵੀ ਛਤਰੀਆਂ ਲਈ ਖੜੇ ਨੇ ਛਤਰ, ਇੱਧਰ ਵੀ ਲੋਕ ਖੜੇ ਨੇ, ਖੜੇ ਰਹਿੰਦੇ ਸੀ, ਉਹ ਛਾਂ ਚੱਲੀ ਜਾਂਦੇ ਸੀ, ਇੱਧਰਲੇ ਫਿਰ ਗਾਹਾਂ ਭੱਜ ਕੇ ਹੋ ਜਾਂਦੇ ਸੀ, ਇੱਧਰੋਂ ਇੱਧਰਲੇ ਭੱਜ ਕੇ ਗਾਹਾਂ ਹੋ ਜਾਂਦੇ ਸੀ। ਜਿਵੇਂ ਕੋਈ 100 ਆਦਮੀ ਇੱਧਰ 200 ਖੜਾ ਹੋਵੇ, ਛਤਰ ਲਈ 100-200 ਇੱਧਰ ਖੜਾ ਹੋਵੇ, ਜਿਉਂ ਜਿਉਂ ਰਾਜੇ ਨੇ ਤੁਰੀ ਜਾਣਾ, ਉਹਨਾਂ ਨੇ ਗਾਹਾਂ ਦੀ ਗਾਹਾਂ ਲਾਈਨ ਬਣਾਈ ਜਾਣੀ, ਜਦ ਗਾਹਾਂ ਲੰਘਿਆ ਰਾਜਾ ਪਿਛਲਿਆਂ ਨੇ ਭੱਜ ਕੇ ਗਾਹਾਂ ਹੋ ਜਾਣਾ, ਜਦੋਂ ਗਾਹਾਂ ਲੰਘਿਆ ਪਿਛਲਿਆਂ ਨੇ ਭੱਜ ਕੇ ਗਾਹਾਂ ਹੋ ਜਾਣਾ, ਉਹਨੂੰ ਛਤਰੀ ਦੀ ਛਾਂ ਰਹਿਣੀ, ਉਹ ਧੁੱਪ ਨਹੀਂ ਉੱਡ ਦੇਣੀ ਉਹਨੂੰ ਰਾਜੇ ਨੂੰ। ਐਸੇ ਰਾਜੇ ਵੀ ਹੋਏ ਬੜੇ ਬੜੇ ਛਤਰਧਾਰੀ,
ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ,
ਦਾਵਤ ਫਿਰਤ ਦੇਸ, ਬੜੇ ਬੜੇ ਰਾਜਾਂ ਦੇ ਦੇਸ ਜਿਹੜੇ ਦੱਬਣ ਵਾਲੇ ਦਬਾਉਣ ਵਾਲੇ ਸੀ, ਰਾਜੇ ਤੇ ਕਬਜ਼ਾ ਕਰ ਲੈਣਾ ਜਾ ਕੇ ਰਾਜ ਤੇ ਉਹਦੇ ਤੇ,
ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ,
ਦਰਬ ਗਰਬ ਦਰਬ ਦਰਬ ਕੋ ਦਲਤ ਹੈ, ਬੜੇ ਬੜੇ ਰਾਜਾਂ ਦਾ ਜਿਹੜਾ ਦਿਮਾਗ ਸੀ ਨਾ, ਉਹਨਾਂ ਚ ਹੰਕਾਰ ਸੀ, ਉਹਨਾਂ ਦਾ ਜਿੰਨਾ ਵੀ ਗਿਆਨ ਸੀ, ਸ਼ਕਤੀ ਸੀ, ਸ਼ਕਤੀ ਸੀ, ਉਹਨੂੰ ਦਲ ਦੇਣ ਵਾਲੇ ਸੀ, ਭੈ ਭੀਤ ਕਰ ਦੇਣ ਵਾਲੇ ਸੀ।
ਮਾਨ ਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ,
ਮਾਨ ਸੇ ਮਹੀਪ, ਮਾਨ ਰਾਜਾ ਹੋਇਆ ਇੱਕ, ਦਲੀਪ ਰਾਜਾ ਹੋਇਆ ਇੱਕ, ਦਲੀਪ ਰਾਜੇ ਨੇ ਦਿੱਲੀ ਵਸਾਈ ਹੈ, ਦਸਮ ਪਾਤਸ਼ਾਹ ਦੀ ਕਥਾ ਹੁੰਦੀ ਹੈ ਉਹਦੇ ਚ, ਦਿੱਲੀ ਦਲੀਪ ਦੇ ਨਾਂ ਤੇ, ਸਮਝਿਆ ਜੀ, ਦਲੀਪ ਰਾਜਾ ਬੜਾ ਤਕੜਾ ਪ੍ਰਤਾਪੀ ਰਾਜਾ ਹੈ, ਦਲੀਪ ਜੈਸੇ ਛਤਰਧਾਰੀ,
ਮਾਨ ਸੇ ਮਹੀਪ ਔ ਦਲੀਪ ਕੈਸੇ ਛਤਰਧਾਰੀ, ਵੱਡੋ ਅਭਿਮਾਨ ਪੁੱਜ ਦੰਡ ਕੋ ਕਰਤ ਹੈ,
ਜਿਹੜਾ ਉਹਨਾਂ ਦੀ ਭੁਜਾ ਦਾ ਬਾਹੂਬਲ ਸੀ, ਉਹਦਾ ਬੜਾ ਮਾਣ ਸੀ, ਉਹਨਾਂ ਨੂੰ ਹੰਕਾਰ ਸੀ,
ਵੱਡੋ ਅਭਿਮਾਨ
ਸ਼ਕਤੀ ਸੀ, ਸ਼ਕਤੀਆਂ ਦਾ, ਆਪਣੀ ਸ਼ਕਤੀ ਦਾ ਬੜਾ ਹੰਕਾਰ ਸੀ ਉਹਨਾਂ ਨੂੰ।
ਦਾਰਾ ਸੇ ਦਿੱਲੀ ਸਰ ਦੁਰਯੋਧਨ ਸੇ ਮਾਨ ਧਾਰੀ,
ਦਾਰਾ ਸੇ ਦਿੱਲੀ ਸਰ, ਜਿਹੜੇ ਦਿੱਲੀ ਨੂੰ ਸਰ ਕਰਨ ਵਾਲੇ ਸੀ ਦਾਰਾ ਵਰਗੇ, ਦੁਰਯੋਧਨ ਸੇ
ਮਾਨਧਾਰੀ,
ਮਾਨਧਾਰੀ ਹੰਕਾਰੀ ਸੀ, ਦੁਰਯੋਧਨ ਨੂੰ ਬੜਾ ਮਾਣ ਸੀ, ਕਿਹਦੇ ਤੇ ਮਾਣ ਸੀ, ਕਰਨ ਉਹਦੇ ਨਾਲ ਸੀ, ਬੜੇ ਬੜੇ ਉਹਦੇ ਕੋਲ ਸੈਨਾਪਤੀ ਸੀ, ਉਹਨਾਂ ਦਾ ਦਾਦਾ ਸੀ, ਸਮਝਿਆ ਜੀ, ਤੇ ਉਹਦਾ ਵੀ ਬਹੁਤ ਬੜੀ ਆਪਣੀ ਜਿਹੜੀ ਸ਼ਕਤੀ ਸੀ ਉਹਦੇ ਤੇ ਮਾਣ ਸੀ, ਉਹਨੂੰ ਹੰਕਾਰ ਸੀ।
ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤਾ ਹੈ,
ਆਹ ਸਾਰਾ ਇੱਥੇ ਸਰੀਰ ਕਰਕੇ, ਇੱਥੇ ਭੋਗ ਭੋਗ ਕੇ ਸਰੀਰ ਦੇ ਲੈਵਲ ਤੇ ਜੀਏ ਨੇ ਲੋਕ, ਇਹ ਆਤਮਾ ਦੇ ਲੈਵਲ ਤੇ ਨਹੀਂ ਜੀਏ, ਸਰੀਰ ਦੇ ਲੈਵਲ ਤੇ ਜਿਉਂਦੇ ਰਹੇ, ਸਰੀਰ ਦੇ ਲੈਵਲ ਤੇ ਖਾਂਦੇ ਪੀਂਦੇ ਰਹੇ, ਸਰੀਰ ਦੇ ਲੈਵਲ ਤੇ ਸ਼ਕਤੀ ਸੀ ਇਹਨਾਂ ਦੀ, ਆਤਮਾ ਦੀ ਲੈਵਲ ਦੀ ਸ਼ਕਤੀ ਨਹੀਂ ਸੀ, ਆਤਮ ਗਿਆਨੀ ਨਹੀਂ ਸੀ, ਆਤਮ ਧਿਆਨੀ ਸੀ, ਆਤਮਾ ਦਾ ਕੋਈ ਇਹਨਾਂ ਨੇ ਖੋਜ ਨਹੀਂ ਕੀਤੀ, ਆਤਮਾ ਦਾ ਕੋਈ ਇਹਨਾਂ ਨੂੰ ਜ਼ਿਕਰ ਨਹੀਂ ਕੀਤਾ, ਬਸ ਭੂਮ ਚੋਂ ਪੈਦਾ ਹੋਏ, ਸਰੀਰ ਕਰਕੇ ਭੂਮ ਚ ਮਿਲ ਗਏ, ਸਰੀਰ ਤਾਂ ਮਿੱਟੀ ਚੋਂ ਪੈਦਾ ਹੋਇਆ, ਮਿੱਟੀ ਹੋ ਗਿਆ ਬਾਅਦ ਚ। ਹਾਂਜੀ,
ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ,
ਜੇ ਆਪਾਂ ਇਹ ਮੰਨੀਏ ਵੀ ਸਿਜਦਾ ਜਿਹੜਾ ਕਰਨਾ, ਸਿਜਦਾ ਹੁੰਦਾ ਝੁਕਣਾ, ਸਲਾਮ ਕਰਨਾ, ਮੱਥਾ ਟੇਕਣਾ, ਦੰਡਵਤ ਕਰਨਾ, ਜਿੰਨਾ ਜਿਹੜੇ ਤੋਪਚੀ ਨੇ ਤੋਪ ਚਲਾਉਂਦੇ ਹੁੰਦੇ ਨਾ ਅੱਗੇ, ਹਰ ਵਾਰ ਉਹ ਹੋਇਆ ਥੱਲੇ ਦੀ ਝੁੱਕ ਕੇ ਪਲੀਤਾ ਲਾਉਂਦੇ, ਤੇ ਪਲੀਤਾ ਲਾਉਣਾ ਹੁੰਦਾ ਨਾ ਉਹਦੇ ਥੱਲੇ ਹੁੰਦਾ ਨਾ ਤੋਪ ਦੇ ਸੁਰਾਖ, ਐ ਦੇਖਣਾ ਬਈ ਉਹਦੇ ਚ ਬਰੂਦ ਪੈ ਗਿਆ। ਹਰ ਵਾਰ ਤੋਪਚੀ ਨੂੰ ਨੀਵਾਂ ਹੋਣਾ ਪੈਂਦਾ। ਜੇ ਐ ਆਪਾਂ ਕਰ ਲਈਏ ਵੀ ਤੋਪਚੀ ਇੰਨੀ ਵਾਰ ਨੀਵਾਂ ਹੁੰਦਾ, ਤੋਪ ਚਲਾਉਂਦਾ, ਜਿੰਨੀ ਵਾਰ ਸਜਦਾ ਕਰਦਾ ਪਰਮੇਸ਼ਰ ਨੂੰ, ਇਹ ਭਗਤੀ ਹੈ। ਜਿਹੜੇ ਲੋਕ ਸਜਦਾ ਕਰਦੇ ਨੇ ਨਾ ਉਹ ਤੋਪਚੀ ਵਰਗੇ ਹੀ ਨਾ। ਸੀਸਨ ਬਾਈਏ ਕਿਆ ਸੀ ਜਮ ਰੇਲੇ ਕੁਸੁੱਧਾ ਜਾਏ
ਕਪਟ ਫੇਸ,
ਉਹ ਲੋਕਾਂ ਨੇ ਤਾਂ ਤੋਪ ਚਲਾ ਰਹੇ ਨੇ, ਉਹ ਝੁਕ ਰਹੇ ਨੇ, ਸਜਦਾ ਕਰ ਰਹੇ ਨੇ, ਇਹ ਵੀ ਕਹਿ ਰਹੇ ਨੇ ਵੀ ਮੇਰੀ ਤੋਪ ਨਿਸ਼ਾਨੇ ਤੇ ਲੱਗੇ ਐਤਕੀ, ਪਰਮੇਸ਼ਰ ਨੂੰ ਵੀ ਯਾਦ ਕਰ ਰਹੇ ਵੀ ਮੇਰਾ ਨਿਸ਼ਾਨਾ ਸਹੀ ਲੱਗੇ, ਚਲਾ ਦਾ ਤੋਪ ਰਹੇ ਤੂੰ, ਉਹ ਤਾਂ ਉਹਦੀ ਮਰਜ਼ੀ ਹੈ ਨਿਸ਼ਾਨਾ, ਜੇ ਉਹਨੇ ਮਾਰਨਾ, ਜੇ ਕਿਸੇ ਨੂੰ ਮਾਰਨਾ ਵਾਧੂ ਨਹੀਂ ਨਾ ਸਹੀ। ਐਸੇ ਹੀ ਇਹ ਨੇ ਜਿਹੜੇ ਸਜਦਾ ਕਰਨ ਵਾਲੇ ਨੇ, ਲੋਕਾਂ ਤੇ ਤੋਪਾਂ ਵੀ ਚਲਾਉਂਦੇ ਨੇ, ਸਜਦੇ ਵੀ ਰੱਬ ਅੱਗੇ ਕਰਦੇ ਨੇ, ਸਜਦੇ ਕਰਦੇ, ਨਮਾਜ਼ਾਂ ਵੀ ਪੜ੍ਹਦੇ ਨੇ, ਕਹਿਰ ਵੀ ਕਰਦੇ ਰਹੇ ਨੇ, ਹਮਲੇ ਵੀ ਕਰਦੇ ਰਹੇ ਨੇ, ਲੁੱਟ ਕੇ ਵੀ ਲਿਜਾਂਦੇ ਰਹੇ ਨੇ। ਉਹ ਇਸ਼ਾਰਾ ਹੋਰ ਤਰ੍ਹਾਂ ਦਾ ਹੈ, ਗੱਲ ਡੂੰਘੀ ਹੈ। ਰਾਜ ਸਜਦੇ ਕਰਦੇ ਆਉਂਦੇ ਨੇ, ਚੜਾਈ ਹਿੰਦੁਸਤਾਨ ਨੂੰ ਤੈਨੂੰ ਕੀਤੀ ਹੋਈ ਹੈ, ਕਾਰਨ ਜ਼ੁਲਮ ਆ ਰਹੇ ਨੇ, ਇੱਥੋਂ ਲੜਕੀਆਂ ਲੈ ਜਾਣੀਆਂ, ਗੁਲਾਮ ਬੱਚੇ ਲੈ ਜਾਣੇ, ਲੋਕਾਂ ਨੂੰ ਲੁੱਟ ਲੈਣਾ, ਮਾਰ ਦੇਣਾ, ਵੱਢ ਦੇਣਾ, ਜਬਰ ਕਰਨਾ, ਤੇਰੀ ਨਮਾਜ਼ ਕੀ ਕਰੂਗੀ, ਨਮਾਜ਼ ਕੀ ਕਰੂ ਤੇਰੀ, ਪੰਜ ਵੇਲੇ ਨਮਾਜ਼ ਪੜ੍ਹਨੀ,
ਸਜਦੇ ਕਰੇ ਨੇ,
ਪੰਜ ਵੇਲੇ ਨਮਾਜ਼ ਵੀ ਪੜ੍ਹਨੀ, ਕੰਮ ਤੋਪਚੀ ਵਾਲਾ ਕਰਨਾ, ਐ ਕਹਿ ਰਹੇ ਨੇ ਅਸਲ ਦੇ ਵਿੱਚ। ਡੂੰਘੀ ਗੱਲ ਹੈ ਥੋੜੀ ਜੀ,
ਕਪਟ ਫੇਸ,
ਫੇਰ ਉਹ ਅੰਦਰ ਤਾਂ ਕਪਟ ਹੈ ਭਈ, ਜੋ ਪਹਾੜੇ ਦੇ ਵਿੱਚ ਤਾਂ ਹੈ ਨੀ, ਹੁਕਮ ਤਾਂ ਆਪਣਾ, ਹੁਕੂਮਤ ਤਾਂ ਆਪਣੀ ਕਰਦਾ, ਕਪਟ ਨੀ ਹੈ। ਜੇ ਪਹਾੜੇ ਚ ਚੱਲਦਾ ਸਜਦਾ ਕਰੇ ਨਾ, ਪਹਾੜੇ ਚ ਚੱਲ ਕੇ ਉਹ ਕਰੇ ਚਾਹੇ ਨਾ ਕਰੇ, ਸਜਦਾ ਹੀ ਹੈ ਉਹਦਾ, ਜਿਹੜਾ ਆਪਣੀ ਹਕੂਮਤ ਕਾਇਮ ਕਰਨੀ ਚਾਹੁੰਦਾ ਹੈ, ਧੱਕਾ ਕਰਦਾ ਹੈ, ਉਹਦਾ ਸਜਦਾ ਕਿਵੇਂ ਕਬੂਲ ਹੋਜੂਗਾ। ਸਜਦਾ ਕਰਿਆ ਨੇ ਇੱਕ ਤੋਪਚੀ
ਕਪਟ ਭੇਜ
ਹੈ ਕੀ, ਤੋਪਚੀ ਕਪਟ ਭੇਖੀ ਹਿਰਦੇ ਕਸੁੱਧਾ,
ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ,
ਕਹਿੰਦਾ ਪੋਸਤੀ ਹੈ, ਪੋਸਤ ਪੀ ਕੇ ਐ ਜੋ ਲੈ ਜਾਂਦਾ ਥੱਲੇ ਨੂੰ, ਸਿਰ ਥੱਲੇ ਨੂੰ ਹੋਈ ਜਾਂਦਾ, ਜਾਣੀ ਅਪਰਾਧੀ ਦਾ ਨਹੀਂ ਲਿਖਿਆ ਪੋਸਤੀ ਨੂੰ, ਦੇਖੋ ਅਪਰਾਧੀ ਨਹੀਂ ਲਿਖਿਆ ਪੋਸਤੀ ਨੂੰ, ਪਰ ਪੋਸਤੀ ਦਾ ਉਹ ਆਪਣਾ ਝੋਲਦਾ ਮਜ਼ੇ ਚ, ਉਹ ਵੀ ਕਹਿੰਦਾ ਉਹ ਤਾਂ ਸਜਦਾ ਹੀ ਕਰਦਾ, ਪਰ ਅਪਰਾਧੀ ਨੀ ਹੈਗਾ, ਉਹ ਅਪਰਾਧੀ ਨੀ ਕਿਹਾ ਇਹਨੂੰ, ਕਪੜ ਭੇਸੀ ਨੀ ਕਿਹਾ ਇਹਨੂੰ, ਦੇਖੋ ਅਮਲੀ ਹੈ, ਪੋਸਤੀ ਹੈ, ਜਿਹਨੇ ਨਸ਼ਿਆਂ ਦੇ ਖਿਲਾਫ਼ ਲੋਕ ਨੇ, ਨਸ਼ਿਆਂ ਤੇ ਕਿਤੇ ਵੀ ਗੁਰਬਾਣੀ ਖਿਲਾਫ ਸੀ, ਕਪੜ ਭੇਸ ਨੀ ਲਿਖਿਆ ਇਹਨੂੰ, ਕਪੜ ਭੇਸ ਉਹਦਾ ਦੂਏ ਦਾ, ਉਹ ਮਾੜਾ ਜਿਹੜਾ ਨਸ਼ਿਆਂ ਦੇ ਖਿਲਾਫ਼ ਨੇ, ਕਪਟੀ ਇਹ ਨੇ, ਸਾਰੇ ਹੀ ਕਪਟੀ ਨੇ, ਇਹ ਬੁਲਾ ਕੇ ਦੇਖਣ ਵੀ ਅਸੀਂ ਜ਼ਿਆਦਾ ਕਪਟੀਆਂ ਘੱਟ ਕਪਟੀਆਂ, ਆਪਣੇ ਨੀ ਨਾ ਅੰਦਰ ਝਾਕਦਾ, ਅਸਲ ਜਿਹੜਾ ਦੂਏ ਵੱਲ ਝਾਕਦਾ ਉਹ ਆਪਣੇ ਅੰਦਰ ਨੀ ਕਦੇ ਝਾਕਦਾ ਹੁੰਦਾ, ਦੁਰਮਤ ਨੂੰ ਨਸ਼ਾ ਕਿਹਾ, ਦੁਰਮਤ ਤੇ ਛੱਡਤੀ ਇਹਨਾਂ ਨੇ, ਦੁਰਮਤ ਲਈ ਬੈਠੇ ਨੇ, ਜਿਹਨੂੰ ਗੁਰਮਤ ਕਹਿੰਦੀ ਹੈ ਨਾ, ਦੁਰਮਤ ਵੱਧ ਜੇ ਪੀ ਵਤੇ, ਉਹ ਸਾਡੀ ਦੁਰਮਤ ਵੱਲ ਕੋਈ ਝਾਕ ਨਾ ਲਵੇ, ਰੌਲਾ ਹੋ ਰਿਹਾ ਪਾ ਦਿੱਤਾ, ਨਸ਼ੇ ਨਸ਼ੇ ਮੁੰਡੇ ਰੋਟਾ ਰੌਲਾ ਪਾ ਦਿੱਤਾ, ਆਪਣੇ ਵਾਲਾ ਨਸ਼ਾ ਯਾਦ, ਜਿਹਨੂੰ ਗੁਰਮਤ ਉਂਗਲੀ ਕਰਦੀ ਹੈ ਜਿਹੜੇ ਨਸ਼ੇ ਵੱਲ, ਉਹ ਨਸ਼ੇ ਵੱਲ ਧਿਆਨ ਨਾ ਚੱਲਿਆ ਜਾਵੇ ਕਿਸੇ ਦਾ। ਗੁਰਬਾਣੀ ਵਿੱਚ ਜਿਹੜੇ ਨਸ਼ੇ ਵੱਲ ਉਂਗਲੀ ਉੱਠੀ ਹੈ ਨਾ, ਦੁਰਮਤ ਵੱਧ ਇਹ ਪੀਪਤੇ ਜਾਂ ਮਾਇਆ ਵੱਧ ਬਾਤਾ, ਇੱਧਰ ਉਂਗਲੀ ਨਾ ਉੱਠ ਜਾਵੇ, ਹੋਰ ਰੌਲਾ ਪਾ ਦਿੱਤਾ ਬਾਕੀ ਨਸ਼ਿਆਂ ਦਾ, ਤਾਂ ਕਿ ਰੌਲੇ ਚ ਗੱਲ ਪਾ ਦੀ। ਬਹੁਤ ਛਾਤਰ ਆਦਮੀ ਨੇ ਇਹ, ਜਿੱਦਣ ਦੂਜਿਆਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਦੀ, ਦੇਖੋ ਕੀ ਬਣਦੀ ਹੈ ਫਿਰ ਹਾਲਤ, ਜਿਹੜੀ ਅੱਜ ਜਿਹੜੀ ਸੰਤਾਂ ਦੀ ਹਾਲਤ ਹੈ ਨਾ, ਪਤਲੀ ਹਾਲਤ ਹੋਈ ਹੋਈ ਹੈ, ਲੋਕ ਮਗਰ ਪੈ ਗਏ, ਹੁਣ ਪੈਣਾ ਹੀ ਸੀ, ਕੂੜ ਸੀ ਕੋਲ ਕੁਛ ਹੈ ਨੀ ਸੀ, ਇਹ ਦੂਆਂ ਦੇ ਹੋਰ ਵੀ ਇਹਨਾਂ ਦੇ ਸੰਤਾਂ ਦੇ ਮਗਰ ਇਹ ਵੀ ਪੈਣ ਵਾਲੇ ਨੇ, ਦੂਏ ਪੋਸਤੀ ਵੀ ਆਪਣਾ ਆਪੇ ਵਿਗਾੜ ਦੇਣ। ਉਹਨੂੰ ਕਿਹਾ ਮਨਮੁਖ ਆਪਣਾ ਆਪ ਵਿਗਾੜਦਾ ਹੁੰਦਾ, ਇਹ ਕਿਸੇ ਦਾ ਵਿਗਾੜਦੇ ਨੇ, ਮਨਮੁਖ ਆਪਣਾ ਆਪ ਵਿਗਾੜਦਾ। ਜਿਹੜਾ ਮਨਮੁਖ ਹੈ ਆਪਣਾ ਆਪ ਵਿਗਾੜਦਾ, ਜਿਹੜਾ ਸਾਖਤ ਹੈ ਲੋਕਾਂ ਦਾ ਵਿਗਾੜਦਾ, ਆਪਣਾ ਤਾਂ ਵਿਗਾੜੇ ਲਿਆ। ਲੋਕ ਗਏ ਪਰ ਲੋਕ ਗਵਾਇਓ, ਆਪਣਾ ਤਾਂ ਗਿਆ ਹੀ ਗਿਆ, ਉਹ ਹੋਰਨਾਂ ਦਾ ਵਿਗਾੜਦਾ ਹੁੰਦਾ। ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਨ, ਉਹਨੇ ਲੋਕਾਂ ਦਾ ਵਿਗਾੜਿਆ।
ਕਰ ਬਹੁਤੇ ਗੱਲ,
ਹਾਂ ਬਹੁਤੇ ਕਰ ਗਾਲ ਤੇ ਇਹਨਾਂ ਨੇ।
ਕਹਾਂ ਭਇਓ ਮਲ ਜੋ ਪੈ ਕੱਢ ਅਨੇਕ ਡੰਡ,
ਉਹ ਦੇਖ ਲੋ ਡੰਡ ਕੱਢਦੇ ਮਲ, ਉਹ ਵੀ ਸਿੱਧਾ ਹੀ ਕਰਦੇ ਨੇ, ਡੰਡਾਵਤ ਕਰਦੇ ਨੇ। ਕਹੋ ਜੋ ਕਹਿੰਦੇ ਡੰਡਾਵਤ ਕਰਨ ਵਾਲੇ ਤਾਂ ਪਖੰਡ ਹੈ, ਡੰਡਾਵਤ ਕਰਨ ਵਾਲਿਆਂ ਦਾ ਪਖੰਡ ਨੂੰ ਕਹਿ ਰਹੇ। ਡੰਡ ਤਾਂ ਫਿਰ ਉਹ ਡੰਡ ਕੱਢਦਾ ਵੀ ਡੰਡਾਵਤ ਕਰਦਾ,
ਮਲ
ਭਲਵਾਨ ਹੈ ਜਿਹੜਾ
ਡੰਡ ਕੱਢਦਾ,
ਉਹ ਸਿੱਧਾ ਪਿਆ ਡੰਡ ਨਹੀਂ ਕੱਢਦਾ, ਉਹ ਵੀ ਡੰਡਾਵਤ ਕਰਦਾ। ਫਿਰ ਜੋ ਕਹਿੰਦਾ ਮੈਂ ਡੰਡਾਵਤ ਕਰਦਾ, ਫਿਰ ਤੇਰਾ ਤੇ ਜ਼ਿਆਦਾ ਉਹ ਕਰਦਾ, ਉਹ ਭਗਤੀ ਯਾਦ ਹੈ।
ਸੋ ਤੋ ਨਾਲ ਡੰਡਾਉਤ ਅਸ਼ਟਾਂਗ ਅਠਤੀਸ ਹੈ, ਅਠਤੀਸ ਕੋ
ਫਿਰ ਉਹ ਡੰਡਾਉਤ ਹੋਗੀ।
ਸੋ ਤੋ ਨਾਲ ਡੰਡਾਉਤ,
ਉਹ ਤਾਂ ਡੰਡਾਉਤ ਨਹੀਂ ਹੈ ਫਿਰ,
ਅਸ਼ਟਾਂਗ ਅਠਤੀਸ ਕੋ
ਅੱਠੇ ਅੰਗ ਨੇ ਉਹਦੇ, ਚਾਹੇ ਸਿੱਧੇ ਕੀਤੇ ਹੋਏ ਦੋਵੇਂ ਹੱਥ ਪੈਰ, ਸਮਝੇ ਨੀ, ਸਾਰੇ ਬਿਲਕੁਲ ਸਿੱਧਾ ਉਹ ਅਸ਼ਟਾਂਗ, ਉਹਨੂੰ ਤੁਸੀਂ ਮੰਨਦੇ ਨੀ। ਬੰਗ ਵੀ ਨੇ, ਪੈਰ ਵੀ ਨੇ, ਹੱਥ ਵੀ ਨੇ, ਲੱਤਾਂ ਵੀ ਨੇ, ਸਾਰਾ ਕੁਛ, ਉਹਦੇ ਸਰੀਰ ਧੜ ਵੀ ਹੈ, ਸਿਰ ਵੀ ਹੈ।
ਕਹਾਂ ਭਇਓ ਰੋਗੀ ਜੋ ਪੈ ਡਾਰਿਓ ਰਹੋ ਉਰਦ ਮੁਖ,
ਆਪਣਾ ਕੋਈ ਰੋਗੀ ਹੈ, ਉਹ ਅਜ਼ਮਾਨ ਕਰਨੇ ਨੂੰ ਮੂੰਹ ਕਰਕੇ ਉਹਨੂੰ ਲੰਮਾ ਪਾ ਦਿੰਦੇ ਨੇ, ਡਾਕਟਰ ਕਹਿੰਦੇ ਨੂੰ ਪਾਸੇ ਤੇ ਨੀ ਪਾਉਣਾ, ਫਿਰ ਉਹ ਭਗਤੀ ਕਰਦਾ। ਜੇ ਤੁਸੀਂ ਸਿੱਧੇ ਪੈ ਗਏ ਕਹਿੰਦੇ ਭਗਤੀ ਹੈ, ਬਥੇਰੇ ਹੱਥਾਂ ਦੇ ਰੋਗੀ ਪਏ ਨੇ ਸਿੱਧੇ
ਉਰਦਮੁਖ,
ਉਰਦਮੁਖ ਕਹਿੰਦਾ ਉੱਤੇ ਨੂੰ ਰਹਿਣਾ ਆਕਾਸ਼ ਵੱਲ ਨੂੰ, ਦੇਖੋ ਉਰਦਮੁਖ ਆ ਰਿਹਾ ਆਕਾਸ਼ ਵੱਲ ਨੂੰ, ਉਰਦ ਨੂੰ ਪੁੱਠਾ ਕਰ ਰਹੇ ਨੇ ਉੱਤੇ ਹੱਥ, ਆਕਾਸ਼ ਵੱਲ ਨੂੰ ਰਹਿਣਾ ਉੱਪਰ ਨੂੰ, ਐ ਜਾਂ ਸਿੱਧੇ ਪੈਣੇ ਨਾ ਆਪਾਂ, ਉਹ ਆਕਾਸ਼ ਵੱਲ ਨੂੰ ਰਹਿੰਦਾ, ਇਹ ਉਰਦਮੁਖ ਹੈ। ਕਿਉਂ ਹੈ ਉਰਦਮੁਖ ਆਕਾਸ਼ ਵੱਲ, ਆਕਾਸ਼ ਚੋਂ ਮੂੰਹ ਦੇ ਵਿੱਚ ਕੁਛ ਪੈਣ ਨੂੰ ਹੈ ਨੀ, ਖਾਣ ਨੂੰ ਧਰਤੀ ਤੇ, ਜੋ ਮੂੰਹ ਚ ਪੈਣ ਨੂੰ ਕੁਛ ਆ ਧਰਤੀ ਚੋਂ, ਹੈ ਆਕਾਸ਼ ਚੋਂ ਕੀ ਪੈਣ ਨੂੰ ਮੂੰਹ ਚ। ਇਸ ਕਰਕੇ ਸਾਰੀ ਖੁਰਾਕ ਸਾਡੀ ਧਰਤੀ ਚ ਹੈ, ਉਰਦਮੁਖ ਤਾਂ ਕਹਿੰਦੇ ਨੇ, ਇਹੀ ਕਹਿੰਦੇ ਨੇ ਉਰਦਮੁਖ। ਗੁਰਬਾਣੀ ਨੇ ਤਾਂ ਭਾਸ਼ਾ ਇਹਨਾਂ ਵਾਲੀ ਵਰਤੀ ਹੈ ਸਿਰਫ, ਅਸੀਂ ਉਰਦਮੁਖ ਨਹੀਂ ਮੰਨਦੇ, ਪਰ ਉਹ ਕਹਿੰਦੇ ਨੇ ਉਰਦਮੁਖ, ਉਹਨਾਂ ਵਾਲੀ ਭਾਸ਼ਾ ਚ ਹੁਣ ਸਮਝਾਉਣੀ ਪਊ ਗੱਲ।
ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕੋ,
ਮਨ ਤੇ ਨਾ ਮੂੰਡ
ਨਿਹਾਰਿਓ,
ਮਨ ਤਾਂ ਮੁੰਡਿਆ ਨੀ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾ ਇਹ ਕਾਏ। ਜੇ ਮਨ ਨੂੰ ਮੁੜ ਲੈਂਦੇ ਫੇਰ ਤਾਂ ਹਰ ਜਿਹੜਾ ਈਸ਼ ਹੈ ਨਾ ਆਪਣਾ ਮੂਲ ਹੈ, ਫੇਰ ਉਹਨੂੰ ਦੇਖ ਲੈਂਦੇ ਤੁਸੀਂ।
ਮਨ ਤੇ ਨਾ ਮੂੰਡ ਨਿਵਾਦ ਈਸ਼,
ਮਨ ਤੇ ਨਾ ਮੂੰਡ ਨਿਹਾਰਿਓ ਹਰ ਈਸ਼ ਕੋ,
ਆਦਿ ਈਸ਼ ਕੋ
ਜਿਹੜਾ ਆਦਿ ਈਸ਼ ਕਹਿੰਦੇ ਨੇ, ਜੀ ਚੋ ਮਨ ਦਾ ਜਨਮ ਹੋਇਆ ਹੋਇਆ, ਇਹ ਤਾਂ ਆਦ ਹੈ। ਆਪਣੇ ਮੂਲ ਨੂੰ ਨਿਹਾਰ ਨਹੀਂ ਸੋਚ, ਮਨ ਨੂੰ ਮੁੰਡਣਾ ਕੀ ਹੁੰਦਾ, ਮਨ ਦੀਆਂ ਜਿਹੜੀ ਵਿੱਚੋਂ ਇੱਛਾਵਾਂ ਉੱਠਦੀਆਂ ਨੇ, ਇਹਨਾਂ ਨੂੰ ਖਤਮ ਕਰ ਦੇਣਾ, ਇਹਨਾਂ ਨੂੰ ਉੱਠਣੇ ਨਾ ਦੇਣਾ। ਉਹ ਤਾਂ ਹੀ ਜੜਾਂ ਤੋਂ ਵੜਦੇ ਨੇ ਸਿਰ ਦੇ ਵਾਲ, ਵੀ ਉੱਠਣੇ ਨਾ, ਦੁਬਾਰਾ ਪੈਦਾ ਹੀ ਨਾ ਹੋਣ। ਉਹ ਕਹਿੰਦੇ ਜੋ ਆਉਂਦੀ ਹੈ ਕੱਟ ਦੋ, ਜੋ ਕਲਪਨਾ ਪੈਦਾ ਹੁੰਦੀ ਉਹਨੂੰ ਕੱਟੀ ਜਾਓ, ਪੈਦਾ ਨਹੀਂ ਹੋਣ ਦੇਣੀ। ਜੇ ਇੱਦਾਂ ਕਰੀ ਜਾਵੇ ਕੋਈ ਤਾਂ ਆਪਣਾ ਮੂਲ ਨੂੰ ਪਛਾਣ ਲੈਂਦਾ, ਇਹ ਕੀਤਾ ਨਹੀਂ ਤਾਂ ਕੰਮ ਸਿਰ ਬਣਾਈ ਜਾਂਦਾ।
ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ,
ਕਾਮਨਾ ਅਧੀਨ ਸਦਾ, ਸਦਾ ਹੀ ਕਾਮਨਾ ਅਧੀਨ, ਔਰ ਧਨ ਦੇ ਅਧੀਨ, ਦਾਮਨਾ ਹੁੰਦਾ ਧਨ,
ਦਾਮਨਾ ਪ੍ਰਵੀਨ ਏਕ,
ਦਾਮਨਾ ਪ੍ਰਵੀਨ ਏਕ,
ਭਾਵਨਾ ਵਿਹੀਨ ਕੈਸੇ ਪਾਵੇਂ ਜਗਦੀਸ਼ ਕੋ।
ਦਾਮਨਾ ਤਾਂ ਪ੍ਰਵੀਨ ਹੈ, ਧਨ ਦੌਲਤ ਦੀ ਕੋਈ ਕਮੀ ਨੀ ਤੇਰੇ ਕੋਲ, ਇਹਦੀ ਕਮਾਈ ਦੇ ਵਿੱਚ ਵੀ ਬੜਾ ਖੂਬ ਹੈ ਤੂੰ, ਦੌਲਤ ਸਾਰੀ ਦੌਲਤ ਕਮਾਉਣ ਦੇ ਸਾਰੇ ਤਰੀਕੇ ਤੈਨੂੰ ਬਹੁਤ ਵਧੀਆ ਹੁੰਦੇ ਨੇ, ਇਹ ਚ ਨੀ ਕੋਈ ਕਮੀ ਹੈ ਵੀ ਸੰਸਾਰੀ ਦੌਲਤ ਦੀ ਕਮਾਈ ਚਾਹੇ ਲੋਕਾਂ ਨੂੰ ਪ੍ਰੇਰ ਕੇ ਧਰਮ ਦੇ ਨਾਂ ਤੇ ਕਰਦਾ ਹੋਵੇ ਚਾਹੇ ਆਪਣੀ ਬੁੱਧੀ ਨਾਲ ਕਰਦਾ ਹੋਵੇ ਚਾਹੇ ਹੋਰ ਕੋਈ ਕਿਸੇ ਵੀ ਤਰੀਕੇ ਨਾਲ ਕਰਦਾ ਇਹ ਤਾਂ ਪ੍ਰਵੀਨ ਹੈ ਤੂੰ ਸੰਸਾਰੀ ਧਨ ਵਿੱਚ ਪ੍ਰਵੀਨ
ਭਾਵਨਾ ਵਿਹੀਨ ਕੈਸੇ
ਪਰ ਨਾਮ ਦੀ ਭੁੱਖ ਨਹੀਂ ਹੈਗੀ
ਭਾਵਨਾ ਵਿਹੀਨ
ਭਾਵਨਾ ਵਿਹੀਨ ਭਾਵਨਾ ਜਿਹੜੀ ਨਾਮ ਦੀ ਭੁੱਖ ਅੰਦਰਲੀ ਭਾਵਨਾ ਜਿਹੜੀ ਉਹ ਸਹੀ ਨਹੀਂ ਮਾਇਆ ਦੀ ਭਾਵਨਾ ਮਾਇਆ ਦੀ ਭਾਵਨਾ ਵਾਸਤੇ ਹੈ ਸਾਰਾ
ਭਾਵਨਾ ਭਾਵੇਂ ਜਗਦੀਸ਼ ਕੋ
ਫਿਰ ਜਗਦੀਸ਼ ਨੂੰ ਕਿਵੇਂ ਪ੍ਰਾਪਤ ਕਰੇ ਜਗਦੀਸ਼ ਦੇ ਪਾਉਣ ਦੀ ਭੁੱਖ ਹੀ ਨਹੀਂ ਦੇ ਰਹੇ ਅੰਦਰ ਜਦ ਜਗਦੀਸ਼ ਦੀ ਪ੍ਰਾਪਤੀ ਦੀ ਜਗਦੀਸ਼ ਨਾਲ ਮਿਲਦੀ ਜਗਦੀਸ਼ ਦੀ ਉਹਦੇ ਤਾਂ ਤੇਰੇ ਅੰਦਰ ਭਾਵਨਾ ਹੀ ਹੈ ਨੀ ਇੱਛਾ ਹੀ ਹੈ ਨੀ ਤੇ ਫਿਰ ਪਾਵੇਂਗਾ ਕਿਵੇਂ ਪਾਵੇਂਗਾ ਉਹੀ ਚੀਜ਼ ਜਿਹੜੀ ਚੀਜ਼ ਦੀ ਇੱਛਾ ਇੱਛਾ ਕਾਹਦੀ ਹੈ ਦੌਲਤ ਦੀ ਹੈ ਦੌਲਤ ਤਬਦੀਲੀ ਪਾ ਲਈ ਉਹ ਤੂੰ ਪ੍ਰਵੀਨ ਕਹਿੰਦਾ ਕਹਿੰਦੇ ਮੰਦਰ ਕਹਿੰਦਾ ਕਹਿੰਦਾ ਕੁਛ ਬਣਾਇਆ ਹੈ ਸੰਤਾਂ ਨੇ ਕਰੋੜਾਂ ਰੁਪਏ ਅਰਬਾਂ ਰੁਪਏ ਨੇ ਉਹ ਜੇ ਮਹਾਰ ਸੀਗੇ ਇਕੱਠੇ ਹੋ ਗਏ ਅਰ ਉਸੇ ਦੀ ਭੁੱਖ ਸੀ ਇਹਨਾਂ ਨੂੰ ਮਾਇਆ ਦੀ ਉਹ ਜੇ ਉਹਦੀ ਭੁੱਖ ਨਹੀਂ ਹੁੰਦੀ ਮਾਇਆ ਇਕੱਠੀ ਕਿਵੇਂ ਹੋ ਜਾਂਦੀ ਜਿਹਦੀ ਮਾਇਆ ਜਿਹੜਾ ਮਾਇਆ ਦੀ ਭੁੱਖ ਰੱਖਦਾ ਉਹਨੂੰ ਮਾਇਆ ਮਿਲ ਜਾਂਦੀ ਹੈ ਕਰਿੰਦ ਸਿੱਧ ਨਾਮੇ ਕੀ ਦਾਸੀ ਹੈ ਨਾ ਰਿੰਦ ਸਿੱਧ ਮਾਇਆ ਇਹ ਰਾਹ ਰੋਕਦੀ ਹੈ ਅੱਡੀ ਪਰਬਲ ਮਾਇਆ ਉਹਨਾਂ ਨੂੰ ਇਹ ਨੀ ਪਤਾ ਵੀ ਇਹ ਮਾਇਆ ਨੇ ਸਾਡਾ ਰਾਹ ਰੋਕ ਲਿਆ ਇਹ ਨੀ ਸਮਝਦੇ ਮਾਇਆ ਆ ਗਈ ਰਾਹ ਰੋਕ ਲਿਆ ਉਹਨਾਂ ਨੇ ਮਾਇਆ ਵੜਨ ਦੇ ਦਿੱਤੀ ਆਪਣੇ ਅੰਦਰ ਮਨ ਦੇ ਵਿੱਚ ਲੋਕ ਉਹਨਾਂ ਨੂੰ ਮੰਨਦੇ ਸੀ ਸੰਤ ਮਾਇਆ ਆਵੜੀ ਰਾਹ ਰੁਕ ਗਿਆ ਜਗਦੀਸ਼ ਵਾਲਾ ਰਾਹ ਰੁਕ ਗਿਆ ਰਾਹ ਮਾਇਆ ਵਾਲੇ ਪੈ ਗਏ ਮਾਇਆ ਵਾਲੇ ਪੈ ਗਏ ਜਮਦੇ ਮਾਰਗ ਪੈ ਗਏ ਮਾਇਆ ਵਾਲਾ ਮਾਰਗ ਜਮਦਾ ਮਾਰਗ ਹੈ ਕਿੱਡਾ ਹੀ ਸੰਤ ਕੋਈ ਅਮੀਰ ਹੋਵੇ ਜਮਦੇ ਜਾਲ ਚ ਫਸਿਆ ਹੋਇਆ ਭੁਲੇਖਾ ਆਪਣੇ ਮਨ ਚ ਚਾਹੇ ਰੱਖੀ ਬੈਠਾ ਪਿਆਰ ਰੱਖੀ ਬੈਠਾ ਰਹੇ ਆਪਣੇ ਮਨ ਚ ਭੁਲੇਖਾ ਜੇ ਉਹਨੂੰ ਹੈਗਾ ਰੱਖੀ ਬੈਠਾ ਰਹੇ ਕੌਣ ਪੁੱਛਦਾ ਇਸ ਗੱਲ ਨੂੰ ਜਲਦੇ ਜਲ ਚ ਫਸਿਆ
ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਧਸਾ
ਕਹਿੰਦਾ ਸੀਸ ਪਟਕਾਉਂਦਾ ਹੁੰਦਾ ਜੇ ਕੰਨ ਖਜੂਰਾ ਪੈ ਜੇ ਕਿਸੇ ਦੇ ਕੰਨ ਚ ਸੀਸ ਪਟਕੂ ਵਿਚਾਰਾ ਕੀ ਕਰੂਗਾ ਕੰਨ ਖਜੂਰਾ ਪੈ ਜੇ ਛੋਟਾ ਜਾ ਕੰਨ ਖਜੂਰਾ ਜਾ ਵੜ ਜਾ ਜਾਂ ਕੋਈ ਚੀਜ਼ ਹੋਰ ਜਾਨਵਰ ਵੜ ਜਾ ਫਿਰ ਉਹ ਸਿਰ ਤਾਂ ਉਹਨੂੰ ਪਟਕਣਾ ਹੀ ਆ ਕੀ ਕਰੂਗਾ
ਮੂੰਡ ਛਟਕਤ
ਇਹ ਜਿਹੜੇ ਸੀਸ ਪਟਕਦੇ ਨੇ ਜਿਹੜੇ ਵੈਗਰੂ ਵੈਗਰੂ ਕਰਦੇ ਨੇ ਹੋਰ ਨੇ ਉਹਨਾਂ ਦੀ ਗੱਲ ਆ ਉਹਨਾਂ ਨੂੰ ਕਿਹਾ ਹੋਇਆ ਸੀਸ ਤਾਂ ਬੇਚੈਨ ਹੋਇਆ ਹੋਇਆ ਪਟਕਦਾ ਹੁੰਦਾ ਜਪਦੇ ਉਹ ਨਾਮ ਤੁਹਾਨੂੰ ਬੇਚੈਨੀ ਕਹਿੰਦੀ ਹੈ ਜਿਹੜੇ ਨਾਮ ਜਪਣਾ ਬੇਚੈਨੀ ਉਹਨੂੰ ਛੱਡਦੇ ਹੋ ਉਹਦੇ ਨਾਲ ਉਹੀ ਚੈਨ ਨਾ ਬਹਿ ਜਾਓ ਰਾਮ ਨਾਲ ਸੀਸ ਉਹ ਪਟਕਦਾ ਹੁੰਦਾ ਜਿਹਦੇ ਕੰਨ ਚ ਖਜੂਰਾ ਧਸੇ ਧਸ ਜਾਂਦਾ
ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੋ ਸੋਕ ਸੋ
ਜਿਹੜੇ ਸਿਰ ਨੂੰ ਬਹੁਤ ਜ਼ਿਆਦਾ ਮਾਰਦੇ ਨੇ ਥੱਲੇ ਦੇ ਦੇ ਕੇ ਉਹ ਕੌਣ ਮਾਰਦੇ ਨੇ ਉਹ ਗਾਉਣ ਵਾਲੇ ਕਵਾਲੀਆਂ ਵਾਲੇ ਉਹਨੇ ਇੱਕ ਹੋਰ ਹੁੰਦੇ ਨੇ ਇਹਨਾਂ ਦੇ ਸਾਂਗ ਜਿਹੜੇ ਬਣਾਉਂਦੇ ਸੀ ਇਹਨਾਂ ਦੇ ਵਿੱਚ
ਆਪ ਛਾੜੇ ਧਰਤੀ ਨਾਲ
ਆਪ ਛਾੜੇ ਧਰਤੀ ਨਾਲ ਉਹ ਵੀ ਧਾਰਮਿਕ ਬੰਦੇ ਸੀ ਕਹਿੰਦੇ ਉਹ ਪਛਾੜਦੇ ਹੁੰਦੇ ਨੇ ਐਸੇ ਪਿੱਟ ਪਟਾਊਗਾ ਤਾਂ ਜਿਨ੍ਹਾਂ ਦਾ ਕੋਈ ਸੰਬੰਧੀ ਮਰ ਜਾਏ ਆ ਕੋਈ ਘਰ ਦਾ ਮਰ ਜੇ
ਮਿੱਤਰ ਪੁੱਤਰ ਹੂੰ ਕੋ ਸੋਕ ਸੋ
ਆਪਦਾ ਪੁੱਤਰ ਮਰ ਜੇ ਕਿਸੇ ਦਾ ਆ ਕੋਈ ਖਾਸ ਸੰਬੰਧੀ ਮਰ ਜੇ ਬਹੁਤਾ ਜ਼ਿਆਦਾ ਉਹ ਐਦਾ ਪਿੱਟ ਪਟਾਊਗਾ ਪਾਉਂਦੇ ਹੁੰਦੇ ਨੇ ਤੁਹਾਨੂੰ ਬਿਵਤਾ ਪਈ ਹੈ ਤੇ ਇਹ ਚੰਗੀ ਭਗਤੀ ਹੈ ਤੁਹਾਡੀ ਪਿੱਟ ਪਟਾਊਗੇ ਆਈ
ਆਖ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ
ਕਹਿੰਦੇ ਅੱਖ ਖਾਣ ਵਾਲੇ ਨੇ ਜਿਹੜੇ ਅੱਜ ਜੋਗੀ ਨੇ ਗੁਰੂ ਨਾਨਕ ਨੂੰ ਵੀ ਅੱਖ ਕਾ ਪਛਾਈਆ ਲਿਖਿਆ ਹੋਇਆ ਉਹਨਾਂ ਨੇ ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਉਹ ਜਿਹਨੂੰ ਕਹਿੰਦੇ ਨੇ ਭਾਈ ਗੁਰਦਾਸ ਦੀ ਭਾਈ ਗੁਰਦਾਸ ਲਿਖ ਦੂਗਾ ਉਹ ਗੱਲ ਜਾਣ ਬੁੱਝ ਕੇ ਲਿਖੀ ਹੈ ਗੁਰੂ ਨਾਨਕ ਦੇ ਨੂੰ ਖਿਲਾਫ ਗੱਲ ਹੈ ਉਹਨਾਂ ਨੇ ਸ੍ਰੀ ਚੰਦ ਦੇ ਚੇਲਿਆਂ ਨੇ ਲਿਖਾਈ ਹੋਈ ਹੈ ਇਹ ਬਾਅਦ ਚ ਅੰਦਰੋਂ ਲੱਗਦੇ ਸੀ ਨਾ ਆਪ ਜੋ ਖਾਂਦੇ ਸੀ ਜੋਗੀ ਜੋਗੀਆਂ ਦਾ ਚੇਲਾ ਸ੍ਰੀ ਚੰਦ ਯੋਗੀਆਂ ਨੇ ਕਿਹਾ ਸੀ ਵੀ ਤੈਨੂੰ ਦਿੰਦੇ ਹਾਂ ਸਾਰਿਆਂ ਦਾ ਗੁਰੂ ਮੰਨ ਲੈਂਦੇ ਹਾਂ ਰੇਤ ਅੱਕ ਆਹਾਰ ਕਰ ਰੋੜਾ ਨਹੀਂ ਗੁਰੂ ਗਰੀਬ ਵਿਛਾਈ ਉਹ ਨਹੀਂ ਲਿਖਿਆ ਹੋਇਆ ਕਹਿੰਦੇ ਅੱਕ ਖਾਣ ਵਾਲੇ ਜਿਹੜੇ ਨੇ
ਅੱਕ ਕੋ ਚਰਈਆ ਫਲ ਫੂਲ ਕੋ ਭਛਈਆ ਸਦਾ
ਕਿਆ ਫਲ ਫੁੱਲ ਖਾਣੇ ਵਾਲੇ ਨੇ ਸਦਾ ਸਦਾ ਹੀ ਫਲ ਫੁੱਲ ਖਾਣੇ ਨੇ ਰੋਟੀ ਨਹੀਂ ਖਾਣੀ
ਬਣ ਕੋ ਭਰਮਈਆ ਔਰ ਦੂਸਰੋ ਨਾ ਬੋਕ ਸੋ
ਜਿਹੜੇ ਬੋਕ ਹੁੰਦੇ ਨੇ ਨਾ ਬੱਕਰੀਆਂ ਦੇ ਉਹਦੇ ਬਿਨਾ ਹੋਰ ਕੋਈ ਨਹੀਂ ਹੋ ਸਕਦਾ ਜਿਹੜੇ ਏਦਾਂ ਦੇ ਨੇ ਅੱਕ ਬੋਕ ਖਾਂਦੇ ਹੀ ਨੇ ਉਹ ਤੈਨੂੰ ਇਹ ਫਲ ਫੁੱਲ ਖਾਂਦੇ ਨੇ ਤੁੱਕੇ ਖਾ ਲੈਂਦੇ ਨੇ ਹੋਰ ਕੁਛ ਮਿਲ ਜਾ ਉਹ ਖਾ ਲੈਂਦੇ ਨੇ
ਬੋਕ ਸੋ
ਬੋਕ ਦੇ ਬਿਨਾਂ ਕੁਛ ਨੀ ਉਹਦੇ ਉਹਨੂੰ ਸੱਗਿਆ ਮੈਂ ਦੇ ਸਕਦਾ ਮੈਂ ਉਹਨੂੰ ਬੋਕ ਕਹੂੰਗਾ ਹੋਰ ਕੁਛ ਨੀ ਮੈਨੂੰ ਸਮਝ ਆਉਂਦੀ ਕੀ ਕਹੂੰ ਉਹਨੂੰ ਤਾਂ ਬੋਕ ਹੈ ਬੋਕਾ ਖਾ ਲਿਆ ਹਾਰ ਖਾਲੀ ਹੋ ਗਿਆ ਬੋਕਾ ਨੂੰ ਆਪਾਂ ਭਰ ਦਿੰਦੇ ਹਾਂ ਖਾਲੀ ਹੋ ਜਾਂਦਾ ਸਮਝਿਆ ਨੀ
ਕਹਾਂ ਪਾਇਓ ਭੇਡ ਜੋ ਕਸਤ ਸੀਸ ਵਿਛੜਨ ਸੋ
ਵਿਛੜਨ ਸੋ ਵਿਛੜਨ ਸੋ ਵਿਛੜਨ ਕਿਆ ਹੋ ਗਿਆ ਜੇ ਭੇਡ ਕਹਿੰਦੇ ਸਿਰ ਘਸਾ ਰਹੀ ਹੈ ਵਿਰਛ ਨਾਲ ਉਹ ਜਿਹੜੇ ਆਏ ਨੇ ਨਾ ਸਰੇਬੜੇ ਇਹ ਇਕੱਠੇ ਹੋ ਕੇ ਇੱਕ ਦੂਏ ਨਾਲ ਸਿਰ ਘਸਾਉਂਦੇ ਹੁੰਦੇ ਨੇ ਬੜਾ ਰੋਂਦੇ ਨੇ ਜਿਵੇਂ ਭੇਡ ਸਿਰ ਘਸਾਉਂਦੀ ਹੈ ਨਾ ਕਿਸੇ ਵਿਰਛ ਨਾਲ ਰਗੜਦੀ ਹੈ ਉਹ ਤਾਂ ਉਹਦੇ ਖਾਜ ਹੁੰਦੀ ਹੁੰਦੀ ਹੈ ਤਾਂ ਰਗੜਦੀ ਹੈ ਸਰ ਕੀ ਹੋ ਗਿਆ ਜੇ ਭੇਡ ਵਿਰਛ ਨਾਲ ਕਿਸੇ ਨਾਲ ਸਿਰ ਘਸਾਉਂਦੀ ਹੈ ਫਿਰ ਆਪਣਾ
ਮਾਟੀ ਕੋ ਪਛਈਆ ਬੋਲ ਪੁੱਛ ਲੀਜੇ ਜੋਗ ਸੋ
ਜਿਹੜਾ ਮਿੱਟੀ ਉਹ ਮਿੱਟੀ ਖਾਂਦੇ ਨੇ ਸਿਰਫ ਕਹਿੰਦੇ ਹੋਰ ਕੁਛ ਖਾਣਾ ਹੀ ਨਹੀਂ ਉਹ ਵੀ ਇਹੀ ਨੇ ਥੱਲੇ ਮਿੱਟੀ ਉਹ ਖਾ ਲੈਣੀ ਮਿੱਟੀ ਕੇ ਪਛਈਆ ਉਹੀ ਰੇਤ ਆ ਕਾਹਾਰ ਕਰ ਭਾਜਾ ਕੀ ਕਹਿ ਰਹੇ ਨੇ ਉਹਨੇ ਬਾਅਦ ਚ ਕੀ ਲਿਖਿਆ ਹੋਇਆ ਇਹਦੇ ਖਿਲਾਫ਼ ਲਿਖਿਆ ਹੋਇਆ ਕਹਿੰਦੇ ਜੇ ਮਿੱਟੀ ਦੀ ਖਾਣ ਵਾਲੀ ਦੀ ਗੱਲ ਤੁਸੀਂ ਪੁੱਛਣੀ ਹੈ ਮਿੱਟੀ ਖਾਣ ਵਾਲੀ ਦੀ ਜੋਗ ਨਾਲ ਗੱਲ ਕਰਕੇ ਦੇਖ ਲਓ ਜੋਗ ਦਾ ਕੀ ਹਾਲ ਜੋਗ ਨੀ ਹੁੰਦੀ ਪਾਣੀ ਦੇ ਵਿੱਚ ਉਹ ਮਿੱਟੀ ਉਹ ਖਾਂਦੀ ਹੈ ਉਹਨੂੰ ਕਿੰਨਾ ਕੁ ਆਨੰਦ ਆਉਂਦਾ ਜੋਗ ਨੂੰ ਕਿੰਨਾ ਉਹਨੂੰ ਗਿਆਨ ਹੋ ਗਿਆ ਉਹ ਮਿੱਟੀ ਖਾ ਕੇ ਉਹਦੋਂ ਪੁੱਛ ਲਓ ਉਹਦੀ ਜ਼ਿੰਦਗੀ ਕਿਹੋ ਜੀ ਹੈ ਜੋ ਕੀ ਕਰਦੀ ਆ ਤਾਂ ਮਿੱਟੀ ਖਾਂਦੀ ਆ ਫਿਰ ਕਿਸੇ ਖੂਨ ਚੂਸਦੀ ਹੈ ਜੇ ਕੋਈ ਡਿੱਕੇ ਆ ਜਾ ਫਿਰ ਉਹਦਾ ਖੂਨ ਚੂਸਦੀ ਹੈ ਹੋਰ ਤਾਂ ਕੋਈ ਨੀ ਕਰਦੀ ਛੱਪੜ ਚ ਕੋਈ ਜਾਨਵਰ ਵੜ ਜਾ ਉਹਦੇ ਲੱਗ ਜਾਂਦੀ ਹੈ ਖੂਨ ਪੀ ਲੈਂਦੀ ਉਹਦਾ ਜਿਹੜਾ ਉਹਦੇ ਆ ਜਾ ਗੇੜ ਚ ਉਹਦਾ ਖੂਨ ਪੀ ਜਾਂਦੀ ਹੈ ਇਹ ਫਿਰ ਵਿਚਾਰੀ ਮਿੱਟੀ ਖਾਂਦੀ ਹੈ ਜੋਕ ਦਾ ਮਤਲਬ ਇਹ ਹੈ ਕਹਿਣ ਦਾ ਉਹਨਾਂ ਦਾ ਹਾਂ ਹਰ ਗੱਲ ਦੇ ਪਿੱਛੇ ਕੁਛ ਨਾ ਕੁਛ ਹੁੰਦਾ ਇਹ ਤੇ ਜੋਗ ਦਾ ਹੋਈ ਨੀ ਵੀ ਜੋਗ ਕਹਿਤਾ ਜੋ ਗਾਂ ਖੂਨ ਵੀ ਪੀ ਲੈਂਦੀ ਹੈ
ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ
ਕਾਮਨਾ ਅਧੀਨ ਮਨ ਦੇ ਵਿੱਚ ਤਾਂ ਹਰ ਵਕਤ ਕਾਮਨਾ ਕੁਛ ਨਾ ਮਾਇਆ ਦੀ ਇਹਦੇ ਤੋਂ ਅਧੀਨ ਆਪਣੀ ਕਾਮਨਾ ਦੇ ਅਧੀਨ ਨਹੀਂ ਚੱਲਦਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਕਦੇ ਨਹੀਂ ਚੱਲਦਾ ਕਾਮ ਕ੍ਰੋਧ ਮੈਂ ਪ੍ਰਵੀਨ
ਇੱਕ ਭਾਵਨਾ ਵਿਹੀਨ ਕੈਸੇ ਭੇਟੇ ਪਰਲੋਕ ਸੋ
ਭਾਵਨਾ ਵਿਹੀਨ ਕੈਸੇ ਭੇਟੇ
ਪਰਲੋਕ ਸੋ
ਪਰਲੋਕ ਸੋ ਭਾਵਨਾ ਹੈ ਨੀ ਤੇਰੇ ਚ ਪਰਲੋਕ ਦੀ ਪਰਲੋਕ ਦੀ ਤਾਂ ਭੁੱਖੇ ਦੀ ਉਧਰ ਹੈ ਫਿਰ ਉਹਦੇ ਨਾਲ ਤੂੰ ਭੇਟੇਗਾ ਕਿਵੇਂ ਉੱਥੇ ਪਹੁੰਚੇਗਾ ਕਿਵੇਂ ਪਰਲੋਕ ਜਾਏਗਾ ਕਿਵੇਂ ਪਰਲੋਕ ਦੀ ਤੈਨੂੰ ਪ੍ਰਾਪਤੀ ਕਿਵੇਂ ਮਿਲ ਸਕਦੀ ਹੈ ਜਦ ਤੇਰੇ ਚ ਭੁੱਖੇ ਹੀ ਨਹੀਂ ਹੈ ਜਿਹੜੀ ਚੀਜ਼ ਦੀ ਭੁੱਖ ਹੈ ਉਹ ਤਾਂ ਉਹੀ ਕੰਮ ਕਰ ਰਹੇ ਹਰ ਆਦਮੀ ਜੋ ਉਹਦਾ ਭੁੱਖ ਹੈ ਉਸੇ ਚੀਜ਼ ਮਗਰ ਫਿਰਦਾ ਭੱਜਿਆ
ਨਾਚਿਓਈ ਕਰਤ ਮੋਰ ਦਾਦਰ ਕਰਤ ਸ਼ੋਰ
ਮੋਰ ਦਾ ਕੰਮ ਹੈ ਨੱਚਣਾ ਡੱਡੂਆਂ ਦਾ ਕੰਮ ਹੈ ਉਹੀ ਬੋਲੀ ਜਾਣਾ ਸ਼ੋਰ ਕਰਨਾ ਡੱਡੂ ਕੜਾਂ ਕੜਾਂ ਕਰੀ ਜਾਂਦੇ ਨੇ ਬੇਮਤਲਬ ਮੋਰ ਨੱਚਿਆ ਕਰਦਾ
ਸਦਾ ਕਣਕੋਰ ਕਣ ਕਰਿਓ ਹੀ ਕਰਤ ਹੈ
ਕਣਕੋਰ ਜਿਹੜਾ ਕਾਇਨਾ ਬਦਲ ਹਮੇਸ਼ਾ ਗਰਜਦਾ ਰਹਿੰਦਾ ਗੁਰਮੁਖ ਬੱਦਲ ਹੈ ਗਰਜਦਾ ਰਹਿੰਦਾ ਉਹਦੀ ਗਰਜਣ ਨੂੰ ਸੁਣ ਕੇ ਜਿਹੜੇ ਗੁਰਮੁਖ ਨੇ ਹੋਰ ਨੇ ਦੂਏ ਗੁਰਸਿੱਖ ਨੇ ਉਹ ਖੁਸ਼ ਹੁੰਦੇ ਨੇ ਨੱਚਦੇ ਨੇ ਸੱਚ ਪ੍ਰਗਟ ਹੁੰਦਾ ਜਾਂ ਸੱਚ ਪ੍ਰਗਟ ਹੁੰਦਾ ਤਾਂ ਕਣਕੋਰ ਹੁੰਦੀ ਹੈ ਜਿਹਨਾਂ ਨੂੰ ਸੱਚ ਮਿੱਠਾ ਲੱਗਦਾ ਉਹਨਾਂ ਨੂੰ ਚੌ ਚੜਦਾ
ਕਰਤ ਸ਼ੋਰ
ਡੱਡੂ ਕੀ ਹੈ ਡੱਡੂ ਜਦ ਬੱਦਲ ਹੁੰਦਾ ਉਹ ਕੜਾਇਆ ਕੜਾਇਆ ਹੋ ਰਹੀ ਗੱਲਾਂ ਉਹ ਵਿਰੋਧ ਉਹ ਕੜਾਇਆ ਕੜਾਇਆ ਕਰੀ ਜਾਂਦੇ ਆਪਣੀ ਕੜਾਇਆ ਕੜਾਇਆ ਕਰਨ ਵਾਲੇ ਵੀ ਹੁੰਦੇ ਨੇ ਸੱਚ ਦੇ ਖਿਲਾਫ ਉਹਨੇ ਸੱਚ ਦੇ ਖਿਲਾਫ ਬੋਲਣ ਵਾਲੇ ਕੜਾਇਆ ਕੜਾਇਆ ਐਵੇਂ ਹੀ ਬੇਮਤਲਬ ਦੀ ਗੱਲ ਸਮਝਿਆ ਨੀ
ਏਕ ਪਾਏ ਠੰਡੇ ਸਦਾ ਬਣ ਮੈਂ ਰਹਿਤ ਬਿਰਛ
ਜਿਹੜੇ ਬਿਰਛ ਨੇ ਇੱਕ ਲੱਤ ਭਾਰੇ ਸਾਰੀ ਜ਼ਿੰਦਗੀ ਖੜੇ ਰਹਿੰਦੇ ਨੇ ਜੰਗਲ ਚ। ਇੱਕ ਲੱਤ ਭਾਰ ਖੜਨ ਵਾਲੇ ਵੀ ਤਾਂ ਲੋਕ ਤਪਸਵੀ ਹੈਗੇ ਨੇ, ਉਹ ਕਹਿੰਦੇ ਤੁਸੀਂ ਤਾਂ ਘੰਟਾ ਦੋ ਘੰਟੇ ਚਾਰ ਘੰਟੇ ਖੜ ਜਾਓਗੇ। ਵੈਸੇ ਜਿੰਨਾ ਦਾ ਜੰਮੇ ਉਦਨ ਦਾ ਇੱਕ ਲੱਤ ਭਾਰੇ ਆ, ਉਹਨੇ ਦੂਈ ਹੈ ਹੀ ਨੀ ਵਿਚਾਰੇ ਦੇ, ਹੈ ਉਹ ਇੱਕ ਉਹ ਵੀ ਖੜਾ।
ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ,
ਜਿਹੜੇ ਸਰਾਵਕ ਨੇ ਸਰੇਵੜੇ ਨੇ ਉਹ ਵਿਚਾਰੇ ਜ਼ਮੀਨ ਦੇ ਉੱਤੇ ਐ ਫੂਕ ਕੇ ਪੈਰ ਧਰਦੇ ਨੇ ਵੀ ਕੋਈ ਕੀੜਾ ਕੋਈ ਚੀਜ਼ ਨਾ ਆ ਜਾਏ, ਮਰ ਨਾ ਜਾਵੇ, ਸਾਡੇ ਪਾਪ ਨਾ ਹੋ ਜਾਵੇ। ਉਹ ਐ ਧਰਦੇ ਨੇ ਪੈਰ ਬਹੁਤ ਧਿਆਨ ਨਾਲ।
ਪਾਹਨ ਅਨੇਕ ਯੁਗ ਏਕ ਠਾਉਰ ਵਾਸ ਕਰੇ,
ਪਾਹਨ ਅਨੇਕ
ਯੁਗ ਏਕ ਠਾਉਰ ਵਾਸ ਕਰੇ,
ਯੁਗ ਏਕ ਠਾਉਰ ਵਾਸ ਕਰੇ।
ਪਾਹਨ ਅਨੇਕ ਯੁਗ ਏਕ ਠਾਉਰ ਵਾਸ ਕਰੇ,
ਹਾਂ ਪੱਥਰ ਜਿਹੜਾ ਹੈਗਾ ਜਿੱਥੇ ਰੱਖਤਾ ਕਿੰਨਾ ਸਮੇਂ ਤੱਕ ਉੱਥੇ ਹੀ ਪਿਆ ਰਹਿਣਾ, ਖਿਲਦਾ ਹੀ ਨਹੀਂ। ਪੱਥਰ ਜਿੱਥੇ ਰੱਖਦਾ ਹੁਣ ਕੋਈ ਹਿਲਾਊ ਤਾਂ ਹੀ ਹਿਲੂਗਾ। ਜਿਹੜੇ ਕਿੱਥੋਂ ਸਮਾਧੀ ਲਾ ਗਏ ਬੈਠਣ ਵਾਲੇ ਨੇ ਉਹ ਪੱਥਰ ਨੇ, ਉਹਨਾਂ ਪੱਥਰਾਂ ਦੇ ਬਰਾਬਰ ਨੇ ਉਹ, ਜਿਵੇਂ ਪੱਥਰ ਜਿੱਥੇ ਪਿਆ ਪਿਆ ਵਿਚਾਰਾ, ਪਹਾੜ ਜਿੱਥੇ ਖੜਾ ਖੜਾ, ਇੱਕੇ ਥੋਂ ਨਿਵਾਸ ਰੱਖਦਾ ਉਹ।
ਕਾਗ ਔਰ ਚੀਲ ਦੇਸ਼ ਦੇਸ਼ ਵਿਚਰਤਾ ਹੈ,
ਕਾਂ ਔਰ ਇਲ ਚੀਲ ਜਿਹੜੀ ਹੈ ਉਹ ਇੱਕ ਦੂਏ ਦੇਸ਼ ਫਿਰੀ ਜਾਂਦੀ ਹੈ। ਇਹ ਤਾਂ ਜੋਗੀ ਇਹ ਦੇਸ਼ਾਂ ਪ੍ਰਦੇਸ਼ਾਂ ਚ ਘੁੰਮਦੇ ਨੇ, ਜਾਂ ਫਿਰ ਇੱਕੋ ਥੋਂ ਬੈਠੇ ਰਹਿੰਦੇ ਨੇ, ਇੱਕੋ ਥੋਂ ਬੈਠੇ ਰਹਿੰਦੇ ਨੇ ਤਾਂ ਪੱਥਰ ਵਰਗੇ ਨੇ। ਜੇ ਘੁੰਮਦੇ ਨੇ ਜ਼ਿਆਦਾ ਫਿਰ ਚੀਲ ਆ ਰਹੋ ਆਪਣਾ ਕੌਮ ਦੀ ਗੱਲ ਹੈ ਕੋਈ ਇਹਨਾਂ ਦੀ, ਉੱਥੇ ਜਿਵੇਂ ਕੌਮ ਫਿਰਦੇ ਨੇ ਇਹ ਚੀਲ ਫਿਰਦੀ ਹੈ, ਚੀਲ ਆਪਣੇ ਖੁਰਾਕ ਵਾਸਤੇ ਫਿਰਦੀ ਹੈ, ਕੌਮ ਆਪਣੀ ਖੁਰਾਕ ਵਾਸਤੇ ਫਿਰਦਾ।
ਗਿਆਨ ਕੇ ਵਿਹੀਨ ਮਹਾਂ ਦਾਨ ਮੈਂ ਨਾ ਹੋਜੇ ਲੀਨ,
ਗਿਆਨ ਕੇ ਵਿਹੀਨ ਗਿਆਨ ਤੋਂ ਸਖਣੇ ਨੇ ਜਿਹੜੇ ਲੋਕ,
ਮਹਾਂ
ਗੱਲ ਗਿਆਨ ਤੇ ਆ ਕੇ ਮੁਕਦੀ ਹੈ, ਗੱਲ ਗਿਆਨ ਤੇ ਆ ਕੇ ਮੁਕਦੀ ਹੈ, ਗਿਆਨ ਤੇ ਗੁਰਬੋੜੀ ਕਹਿੰਦੀ ਹੈ, ਗਿਆਨ ਤੇ ਕਬੀਰ ਕਹਿੰਦਾ। ਕਬੀਰ ਨੇ ਕਹਿਤਾ ਸੀ ਪਹਿਲਾਂ ਜੈ ਗਿਆਨ ਤੇ ਧਰਮ, ਜੇ ਧਰਮ ਗਿਆਨ ਹੀ ਨੀ ਉੱਥੇ ਧਰਮ ਹੈ ਨੀ। ਇਹਨਾਂ ਦੇ ਵਿੱਚ ਗਿਆਨ ਕੁਛ ਨੀ ਲੋਕਾਂ ਦੇ ਵਿੱਚ, ਇਸ ਕਰਕੇ ਇਹਨੂੰ ਧਰਮ ਨੀ ਮੰਨਿਆ ਗਿਆ। ਕਬੀਰ ਨੇ ਜੋ ਕਿਹਾ ਸੀ ਉਹੀ ਕਹਿ ਰਹੇ ਨੇ ਦਸਮ ਪਾਤਸ਼ਾਹ, ਉਲਟ ਨੀ ਕੋਈ ਕਹਿ ਰਹੇ, ਸਾਬਤ ਕਰ ਰਹੇ ਨੇ ਇਹ। ਉਹਨੇ ਤਾਂ ਗੱਲ ਸਮੁੱਚੀ ਕਹਿਤੀ ਸੀ, ਜਿੱਥੇ ਗਿਆਨ ਨਹੀਂ ਧਰਮ ਨਹੀਂ, ਇਹਨਾਂ ਨੇ ਉਹਦਾ ਵਿਆਖਿਆ ਕਰਕੇ ਦੱਸਤੀ, ਦਰਸ਼ਨ ਕਰਾ ਦਿੱਤਾ ਸਾਰਿਆਂ ਦਾ, ਆਇਆ ਜਿਹੜੇ ਨੇ ਕੈਟਾਗਰੀਆਂ ਨੇ ਨਾ ਧਰਮ ਦੀਆਂ, ਇੱਥੇ ਗਿਆਨ ਹੈ ਨੀ, ਇਹਨੂੰ ਧਰਮ ਨਾ ਮੰਨਿਓ ਤੁਸੀਂ। ਉਹ ਖੋਲ ਕੇ ਖੁਲਾਸਾ ਕਰਕੇ ਦਿਖਾਤਾ, ਦਰਸ਼ਨ ਕਰਾ ਦਿੱਤਾ ਸਾਰਾ।
ਗਿਆਨ ਕੇ ਵਿਹੀਨ ਮਹਾਂਦਾਨ ਮੈਂ ਨਾ ਹੋਜੇ ਲੀਨ,
ਗਿਆਨ ਕੇ ਵਿਹੀਨ ਜਿਹੜਾ ਹੈ ਆਦਮੀ ਮਹਾਂਦਾਨ ਦੇ ਵਿੱਚ ਲੀਨ ਕਿਵੇਂ ਹੋਜੂ। ਮਹਾਂਦਾਨ ਕੀ ਹੈ? ਮਹਾਂਦਾਨ ਗਿਆਨ ਦਾ ਦਾਨ ਹੈ, ਨਾਮ ਦਾ ਦਾਨ ਹੈ, ਮਹਾਂਦਾਨ ਹੈ। ਮਹਾਂਦਾਨ ਦੇ ਵਿੱਚ ਲੀਨ ਕਿਵੇਂ ਹੋਜੂਗਾ? ਜਿਹੜਾ ਦਾਨ ਹੈ ਸਿੱਖਾਂ ਦਾ, ਗੁਰਮੁਖਾਂ ਦਾ, ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਲੈਣਾ ਜਾਂ ਦੇਣਾ, ਦਾਨ ਨਾਲ ਦੇਣਾ, ਇਹ ਨਾਮ ਦੇ ਵਿੱਚ ਇਸ਼ਨਾਨ ਕਰਨਾ, ਇਹੀ ਉਹਨਾਂ ਦਾ ਕੰਮ ਹੈ, ਹੋਰ ਤਾਂ ਕੰਮ ਹੀ ਨਹੀਂ ਹੈ। ਮਹਾਂਦਾਨ ਹੈ ਗਿਆਨ ਦਾ ਦਾਨ, ਵਿਦਿਆ ਦਾ ਦਾਨ ਮਹਾਂਦਾਨ ਕਹਿਣਾ ਗਲਤ ਹੈ। ਜਿਹੜੇ ਲੋਕ ਵਿਦਿਆ ਦਾ ਦਾਨ ਕਹਿੰਦੇ ਨੇ ਮਹਾਂਦਾਨ, ਉਹ ਵਿਦਵਾਨ ਹੋ ਸਕਦੇ ਨੇ, ਸੰਸਾਰੀ ਆਦਮੀ ਨੇ, ਉਹ ਸੰਸਾਰੀ ਨੇ, ਭਗਤ ਨਹੀਂ ਹਨ ਉਹ, ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣ ਆਇਆ। ਜਿਹੜੇ ਵਿਦਿਆ ਦਾ ਦਾਨ ਕਹਿੰਦੇ ਨੇ ਉਹ ਸੰਸਾਰੀ ਨੇ ਸਾਰੇ, ਭਗਤ ਨਹੀਂ ਹੋ ਸਕਦੇ, ਉਹ ਮਾਇਆਧਾਰੀ ਨੇ ਸਾਰੇ, ਵਿਦਿਆ ਦਾ ਦਾਨ ਕਹਿਣ ਵਾਲੇ। ਸਾਡੇ ਵਿਦਵਾਨ ਜਿੰਨੇ ਨੇ, ਸਰਕਾਰੀ ਬੰਦੇ ਨੇ, ਹੋਰ ਨੇ, ਉਹ ਵਿਦਿਆ ਦਾ ਦਾਨ ਕਹਿੰਦੇ ਨੇ, ਵਿਦਿਆ ਦੇ ਮੰਦਰ ਕਹਿੰਦੇ ਨੇ, ਵਿਦਿਆ ਦੇ ਮੰਦਰ ਨੀ ਹੈਗੇ ਹੁਣ, ਵਿਦਿਆ ਦਾ ਛੱਲਣਾ ਹੁੰਦਾ ਨੇ ਮੰਦਰ, ਮੰਦਰ ਕਹਿੰਦੇ ਮੰਦਰ ਛੱਲਾ ਹੀ ਸੀਗੇ, ਜਾਂ ਫਿਰ ਇਹੋ ਜਿਹੇ ਮੰਦਰ ਨੇ ਛੱਲਾ ਹੋਣ ਵਾਲੇ ਉਹਨਾਂ ਦੇ, ਉਹ ਵਿਦਿਆ ਦੇ ਮੰਦਰ ਦਾ ਤੁਹਾਡੇ ਛੱਲਾ ਹੀ ਜਾਂਦੇ ਨੇ, ਗਰੀਬ ਉੱਥੇ ਪੜ੍ਹਾ ਨਹੀਂ ਸਕਦਾ, ਮੰਦਰ ਤਾਂ ਫ੍ਰੀ ਚੀਜ਼ ਮਿਲਦੀ ਹੈ, ਆਪਣੀ ਮਰਜ਼ੀ ਮੰਦਰ ਚ ਕੋਈ ਦੇ ਦੇਵੇ ਜਾ ਕੇ ਕੁਛ, ਹੁਣ ਵੀ ਜਿਹੜੇ ਜਲ ਮੰਦਰ ਨੇ, ਜੇ ਮੰਦਰ ਚ ਕੋਈ ਦਿੰਦਾ ਆਪਣੀ ਮਰਜ਼ੀ ਨਾਲ ਦਿੰਦਾ ਜਾ ਕੇ, ਕੋਈ ਜ਼ਰੂਰੀ ਤਾਂ ਹੈ ਨੀ ਉੱਥੇ ਵੀ ਕੋਈ ਦੇ, ਤੂੰ ਜਾ ਕੇ ਦੇ ਦੇਵੇ ਜੋ ਮਰਜ਼ੀ ਦੇ ਦੇਵੇ, ਇੰਨਾ ਸਟੈਂਡਰਡ ਤਾਂ ਮੁੰਦਰਾ ਦਾ ਹੈਗਾ। ਵਿਦਿਆ ਦਾ ਮੰਦਰ ਤੁਸੀਂ ਬਿਨਾਂ